ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਅਕਾਲ ਪੁਰਖ ਨੇ ਇਨਸਾਨ ਨੂੰ ਜੀਵਨ ਸੇਧ ਦੇਣ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਇਸ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਆਪੋ ਆਪਣੇ ਵਿੱਤ ਅਨੁਸਾਰ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਅੱਡੋ ਅੱਡ ਧਰਮ ਸਾਜੇ। ਪਰ ਗੁਰਬਾਣੀ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਸਰਬ ਇਲਾਹੀ ਧਰਮ ਕੀ ਹੈ, ਕਿਵੇਂ ਅਸੀਂ ਇਸ ਤੋਂ ਦੂਰ ਜਾਂਦੇ ਹਾਂ ਅਤੇ ਕਿਵੇਂ ਇਸ ਨੂੰ ਕਮਾਇਆ ਜਾ ਸਕਦਾ ਹੈ, ਇਸ ਦੀ ਸੋਝੀ ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਆਪਣੇ ਜੀਵਨ ਦੁਆਰਾ ਕਮਾਈ ਕਰਕੇ ਸਾਨੂੰ ਆਪਣੀਆਂ ਲਿਖਤਾਂ ਰਾਹੀਂ ਦਿੱਤੀ ਹੈ। ਧਰਮ ਜਾਂ ਮਜ਼ਹਬ ਭਾਗ ਚੌਥਾ। ਪਹਿਲੇ ਪਹਿਰੇ ਰਹਿਣ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਨ ਹਾਰੇ। ਗੁਰਬਾਣੀ ਦੇ ਉੱਪਰਲੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਉਹ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਪ੍ਰਭੂ ਚਰਨਾਂ ਵਿੱਚ ਲਿਵਲੀਨ ਰਹਿੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਜੀਵ ਦਾ ਜਨਮ ਹੁੰਦਾ ਹੈ, ਉਹਦੀ ਲਿਵ ਕਰਤੇ ਨਾਲੋਂ ਟੁੱਟ ਜਾਣ ਕਰਕੇ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਣ ਦਾ ਉਹਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਵੱਧਦਾ ਜਾਂਦਾ ਹੈ, ਤਿਉਂ ਤਿਉਂ ਉਹ ਸਿਆਣਾ ਹੁੰਦਾ ਜਾਂਦਾ ਹੈ। ਉਹਦੇ ਮਨ ਵਿੱਚ ਹਉਮੈ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਸੱਚਾਈ ਨੂੰ ਇਵੇਂ ਦਰਸਾਉਂਦੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਓ ਦੂਜਾ ਲਾਇਆ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜੂਨ ਛਾੜ ਜੋ ਜੱਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜਿਉਂ ਜਿਉਂ ਜੀਵ ਗਲਤਾਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਹਦੇ ਧੁਰੋਂ ਅੰਤਰ ਆਤਮੇ ਜੋ ਅਕਾਲ ਪੁਰਖ ਨੇ ਪ੍ਰੀਤ ਡੋਰੀ ਦੀ ਖਿੱਚ ਪਾਈ ਸੀ, ਉਹ ਘਟਦੀ ਜਾਂਦੀ ਹੈ। ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਉਹ ਰੱਬੀਅਤ ਤੋਂ ਬੇਮੁਖ ਅਤੇ ਮੁਨਕਰ ਹੋ ਜਾਂਦਾ ਹੈ। ਇੱਥੇ ਇੱਕ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਵੀ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ, ਕਿਸੇ ਦੇਸ਼, ਕਿਸੇ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਰੂਪ ਵਿੱਚ ਪਿਆ ਰਹਿੰਦਾ ਹੈ। ਇਹਦਾ ਪ੍ਰਭਾਵ ਅਸੀਂ ਬੱਚੇ ਦੇ ਖਿੜੇ ਹੋਏ ਚਿਹਰੇ ਅਤੇ ਮਾਸੂਮੀਅਤ ਭਰੇ ਸੁਭਾਅ ਦੇ ਵਿੱਚ ਦੇਖਦੇ ਹਾਂ। ਸਾਰੇ ਹੀ ਬੱਚੇ ਵੇਖਣ ਵਿੱਚ ਬੜੇ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ। ਉਹਨੂੰ ਪਿਆਰ ਦੇ ਨਾਲ ਮੁਸਕਰਾ ਕੇ ਤੱਕੋ, ਉਹ ਅੱਗੋਂ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਬੜੇ ਉੱਚੇ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ, ਜਿਵੇਂ ਕਿ ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਇੱਥੋਂ ਤੱਕ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬੜਾ ਨਜ਼ਦੀਕ ਹੁੰਦਾ ਹੈ। ਜੇ ਬੱਚੇ ਨੂੰ ਸਮੇਂ ਸਿਰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਫਿਰ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਹੌਲੀ ਹੌਲੀ ਗੁਆਚ ਜਾਂਦੀ ਹੈ। ਦੂਜੇ ਪਾਸੇ ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਬੀਜ ਰੂਪ ਪ੍ਰੇਮ ਲਿਵ ਉਹ ਛੇਤੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਇਸ ਮਾਇਕੀ ਭਵਸਾਗਰ ਦੇ ਵਿਕਾਰਾਂ ਤੋਂ ਬਚਾਉਂਦੀ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਭਗਤ ਪ੍ਰਹਿਲਾਦ, ਬਾਬਾ ਫਰੀਦ, ਗੁਰੂ ਹਰਕ੍ਰਿਸ਼ਨ ਜੀ ਇਹਨਾਂ ਹਕੀਕਤਾਂ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਤਾਂ ਨਾਮ ਜਪਣ ਦੀ ਪ੍ਰੇਰਨਾ ਵੀ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਕਾਰਨ ਕੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਆਉਂਦਾ ਹੈ, ਉਹਦੇ 'ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦੇ, ਮਰਨ ਵੇਲੇ ਵੀ ਕੋਈ ਧਾਰਮਿਕ ਚਿੰਨ੍ਹ ਨਾਲ ਨਹੀਂ ਲੈ ਕੇ ਜਾਂਦੇ। ਸੋ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੇਵ ਧਰਮ ਕੀ ਹੁੰਦਾ ਹੈ, ਪ੍ਰੇਮ ਲਿਵ ਰੂਪੀ ਆਤਮਿਕ ਧਰਮ, ਉਹਦਾ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ ਬਾਹੜ ਜਾਸੀ ਨਾਂਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰ ਅਕਾਲ ਪੁਰਖ ਉਹਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰ ਆਤਮੇ ਜੋ ਇਹ ਪ੍ਰੀਤ ਡੋਰੀ ਲਿਖੀ ਹੁੰਦੀ ਹੈ ਇਹਦੀ ਖਿੱਚ ਧੁਰੋਂ ਜੀਵ ਦੀ ਹੋਂਦ ਦੇ ਨਾਲ ਲਿਖੀ ਹੋਣ ਕਰਕੇ ਇਹ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਅਪਹੁੰਚ ਅਗਮ ਅਗੋਚਰ ਗੈਵੀ ਖਿੱਚ ਉਹਦੇ ਅੰਤਰ ਆਤਮੇ ਡੂੰਘੀ ਛਪੀ ਰਹਿੰਦੀ ਹੈ। ਜਦੋਂ ਜੀਵ ਹੋਮੇ ਵਿੱਚ ਵਿਚਰਦਾ ਆਪੂ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਕਿਤੇ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਤਾਂ ਉਹ ਆਪਣੀ ਸਿਆਣਪ ਅਤੇ ਚਤੁਰਾਈਆਂ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲ ਨਹੀਂ ਹੁੰਦਾ ਆਪਣੇ ਤੋਂ ਤਕੜੇ ਅਫਸਰਾਂ ਵਜ਼ੀਰਾਂ ਸੰਬੰਧੀਆਂ ਦੀ ਓਟ ਲੈਂਦਾ ਹੈ। ਜਦ ਕਿਸੇ ਪਾਸਿਓਂ ਰਾਹਤ ਨਹੀਂ ਮਿਲਦੀ ਫਿਰ ਸਾਧਾਂ ਸੰਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੇ ਲੜ ਲੱਗਦਾ ਹੈ, ਉਹਨਾਂ ਦੀਆਂ ਮੰਨਤਾਂ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਆਵੇ ਦੂਜੇ ਦੀ ਸ਼ਰਨੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਫਿਰ ਆਪਣੀਆਂ ਹੀ ਵਧਾਈਆਂ ਹੋਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਹੈ। ਫਿਰ ਵੀ ਉਹਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਨਾ ਹੀ ਉਹਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ। ਸੋ ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਕਿਸੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਜੋ ਖਿਆਲ ਹੈ ਇਹ ਉਹਦੇ ਅੰਦਰ ਦੱਬੀ ਹੋਈ ਪ੍ਰੀਤ ਡੋਰੀ ਦਾ ਹੀ ਝੋਲਾ ਹੈ, ਉਹਦਾ ਹੀ ਅਕਸ਼ ਜਾਂ ਪ੍ਰਗਟਾਵਾ ਹੈ। ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਉਹਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਦੀ ਰਹਿੰਦੀ ਹੈ। ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਦੁਆਰਾ ਹੀ ਇਸ ਸਾਰੀ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ ਗੁਪਤ ਅਣਜਾਣੇ ਸਹਿਜ ਸੁਭਾਏ ਸਦੀਵੀ ਅਪੁੱਲ ਅਟਲ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਖਿਚੀਂਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ ਹੋਇਆ ਇਲਾਹੀ ਧਰਮ ਕਿਹਾ ਗਿਆ ਹੈ। ਇਹਦੀ ਬਾਬਤ 84 ਲੱਖ ਜੂਨਾਂ ਅਤੇ ਸ਼੍ਰੋਮਣੀ ਇਨਸਾਨੀ ਜੂਨ ਇਨਸਾਨ ਨੂੰ ਵੀ ਕੋਈ ਸੋਝੀ ਨਹੀਂ। ਮਿਸਾਲ ਵਜੋਂ ਗੁਰਮੁਖ ਪਿਆਰਿਆਂ ਨੇ ਇੱਥੇ ਉਦਾਹਰਣ ਦਿੱਤੀ ਹੈ, ਕਹਿੰਦੇ ਸਮੁੰਦਰ ਦਾ ਪਾਣੀ ਭਾਫ਼ ਬਣ ਕੇ ਆਪਣੇ ਸੋਮੇ ਸਮੁੰਦਰ ਤੋਂ ਵਿਛੜ ਕੇ ਅਕਾਲ ਪੁਰਖ ਦੇ ਹੁਕਮ ਅੰਦਰ ਉੱਡਦਾ ਹੈ। ਭਾਫ਼ ਬਣ ਕੇ ਉਹਦੇ ਤੋਂ ਬੱਦਲ ਮੀਂਹ ਬਰਫ਼ ਪਾਣੀ ਅਨੇਕਾਂ ਸ਼ਕਲਾਂ ਧਾਰਦਾ ਕਈ ਕੂਲਾਂ ਨਾਲਿਆਂ ਨਦੀਆਂ ਦਰਿਆਵਾਂ ਦੀਆਂ ਦੇ ਵਿੱਚ ਦੀ ਵਹਿੰਦਾ ਉਚਾਣਾ ਨਿਵਾਣਾ ਟੱਪਦਾ ਕਿਸੇ ਸਹਿਜ ਚਾਲ ਵਿੱਚ ਕਿਸੇ ਆਕਰਖਣ ਸ਼ਕਤੀ ਦੀ ਖਿੱਚ ਨਾਲ ਅਣਜਾਣੇ ਰੁੜਦਾ ਹੋਇਆ ਅਖੀਰ ਆਪਣੇ ਸ਼ੌ ਸਾਗਰ ਸਮੁੰਦਰ ਦੇ ਵਿੱਚ ਮਿਲ ਜਾਂਦਾ ਹੈ। ਕਈ ਵਾਰੀ ਪਾਣੀ ਟੋਬਿਆਂ, ਛੱਪੜਾਂ, ਤਲਾਬਾਂ, ਸਰੋਵਰਾਂ ਵਿੱਚ ਗੰਧਲਾ ਵੀ ਹੋ ਜਾਂਦਾ ਹੈ। ਇਹ ਗੰਧਲਾ ਹੋਇਆ ਪਾਣੀ ਫਿਰ ਗਰਮੀ ਨਾਲ ਭਾਫ਼ ਬਣ ਕੇ, ਪਵਿੱਤਰ ਹੋ ਕੇ ਫਿਰ ਕਈ ਸ਼ਕਲਾਂ ਧਾਰਦਾ ਕਿਸੇ ਆਕਰਖਣ ਸ਼ਕਤੀ ਦੁਆਰਾ, ਅੰਤ ਨੂੰ ਆਪਣੇ ਸੋਮੇ ਸਮੁੰਦਰ ਵਿੱਚ ਹੀ ਜਾ ਸਮਾਉਂਦਾ ਹੈ। ਠੀਕ ਇਸੇ ਤਰ੍ਹਾਂ ਜੀਵ ਵੀ ਉਸ ਇਲਾਹੀ ਆਕਰਖਣ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ, ਪਹਿਲਾਂ ਤਾਂ ਇਨਸਾਨੀ ਜੂਨ ਵਿੱਚ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਕਈ ਵਾਰ ਵਿਕਾਰਾਂ ਵਿੱਚ ਫਸ ਜਾਂਦਾ ਹੈ। ਪ੍ਰਭੂ ਦੀ ਬਖਸ਼ੀ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਭਟਕਦਾ ਰਹਿੰਦਾ ਹੈ ਅਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਅਕਾਲ ਪੁਰਖ ਸਾਡੇ 'ਤੇ ਤਰਸ ਕਰਕੇ ਸਮੇਂ ਸਮੇਂ ਸਿਰ ਲੋੜ ਅਨੁਸਾਰ ਪੈਗੰਬਰ, ਗੁਰੂ, ਮਹਾਂਪੁਰਖ, ਸੰਤ ਭਗਤ ਬਿਠਾਉਂਦਾ ਹੈ। ਉਹਨਾਂ ਜੀਵ ਦੇ ਅੰਤਰ ਆਤਮੇ ਦੱਬੀ ਗੁੱਜੀ ਆਤਮਿਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਸਾਨੂੰ ਗਿਆਨ ਬਖਸ਼ ਕੇ ਭੁੱਲੇ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵੱਲ ਤੋਰਿਆ। ਇਹ ਅੰਤਰਗਤ ਆਤਮਿਕ ਧਰਮ ਇੱਕੋ ਇੱਕ ਅਟਲ ਹੈ। ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸ ਧਰਮ ਨੂੰ ਕਈ ਰੰਗਾਂ, ਰੂਪਾਂ, ਰੇਖਾਂ, ਭੇਖਾਂ, ਬੋਲੀਆਂ ਵਿੱਚ ਪ੍ਰਚਾਰਿਆ ਗਿਆ ਤਾਂ ਕਿ ਉਸ ਵਕਤ ਦੀ ਜਨਤਾ ਨੂੰ ਸਹਿਜੇ ਹੀ ਉਹਨਾਂ ਉਪਦੇਸ਼ਾਂ ਦੀ ਸਮਝ ਆ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ। ਗੌਰ ਕਰਕੇ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਇਹਨਾਂ ਸਾਰਿਆਂ ਦੀ ਅੰਤਰੀ ਭਾਵਨਾ ਜਾਂ ਇਹਨਾਂ ਦੇ ਮੰਤਵ ਦੀ ਤਹਿ ਵਿੱਚ ਇੱਕੋ ਇਲਾਹੀ ਪ੍ਰੀਤ ਡੋਰੀ ਛੁਪੀ ਹੋਈ ਹੈ। ਇਹ ਗੁੱਜੀ ਪ੍ਰੀਤ ਡੋਰੀ ਦੀ ਖਿੱਚ ਹੀ ਕਈ ਮਜ਼ਹਬਾਂ ਅਤੇ ਨਾਵਾਂ ਹੇਠ ਪ੍ਰਵਿਰਤ ਹੋ ਰਹੀ ਹੈ ਜਿਹਦੀ ਸਾਨੂੰ ਸੋਝੀ ਨਹੀਂ। ਸਾਰੇ ਧਰਮਾਂ ਦੇ ਅੰਦਰ ਇੱਕੋ ਹੀ ਪ੍ਰੀਤ ਡੋਰੀ ਦੀ ਖਿੱਚ ਮੌਜੂਦ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਲੋਕ 14 ਕੇ ਵਿਖੇ ਜਗ ਜਾਪ ਹੀ ਜੇ ਜਾਪ। ਸਰਬਮ ਕਰਮਮ ਸਰਬਮ ਧਰਮਮ ਸਰਬਮ ਜੁਗਤਾ ਸਰਬਮ ਮੁਕਤਾ। 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਅਲਖ ਅਪੇਖ ਸੋਈ ਪੁਰਾਨ ਔ ਕੁਰਾਨ ਹੋਈ, ਏਕ ਹੀ ਸਰੂਪ ਸਭੈ ਏਕ ਹੀ ਬਣਾਓ ਹੈ। ਸੋ ਗੁਰਬਾਣੀ ਵਿੱਚ ਸਪਸ਼ਟ ਕਰਕੇ ਦਰਸਾਇਆ ਗਿਆ ਹੈ ਕਿ ਸਾਰੇ ਬਾਹਰਲੇ ਧਰਮਾਂ ਮਜ਼ਹਬਾਂ ਦਾ ਅਸਲੀ ਮੁੱਢਲਾ ਧਰਮ ਤੁਜਾ ਜਾਂ ਬੀਜ ਰੂਪ ਇੱਕੋ ਇੱਕ ਇਲਾਹੀ ਆਤਮਿਕ ਧਰਮ ਹੈ, ਜਿਹੜਾ ਕਿ ਸਾਰੇ ਜੀਵਾਂ ਦੇ ਅੰਤਰ ਆਤਮੇ ਗੁੱਝੇ ਤੌਰ 'ਤੇ ਧੁਰੋਂ ਨਾਲ ਲਿਖਿਆ ਆਉਂਦਾ ਹੈ। ਅਸੀਂ ਬਾਹਰੋਂ ਭਾਵੇਂ ਕੋਈ ਧਾਰਮਿਕ ਭੇਖ ਧਾਰ ਲਈਏ, ਪਰ ਹਰ ਇੱਕ ਬਾਹਰਲੇ ਧਰਮ ਦੇ ਅੰਤਰ ਇੱਕੋ ਇੱਕ ਇਲਾਹੀ ਧਰਮ ਦੀ ਅਤ ਸੂਖਮ ਪ੍ਰੀਤ ਡੋਰੀ ਦੀ ਤਾਰ ਰਵਾਂ ਹੈ। ਇਹ ਆਤਮਿਕ ਪ੍ਰੀਤ ਡੋਰੀ ਦੀ ਤਾਰ ਅਤ ਸੂਖਮ ਇਲਾਹੀ ਵਲਵਲਿਆਂ ਦੀ ਲਰਜਿਸ਼ ਹੈ ਜਿਹੜੀ ਸਾਡੀ ਸੀਮਤ ਠੁੱਲੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਦੀ ਗੱਲ ਹੈ। ਇਹਦੀਆਂ ਅਰਸ਼ੀ ਲਹਿਰਾਂ, ਚਰਨਾਟਾਂ ਅਤੇ ਲਰਜਿਸ਼ਾਂ ਨੂੰ ਕੋਈ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਅਨੁਭਵ ਦੁਆਰਾ ਬੁੱਝ ਸੀਝ ਸਕਦੇ ਹਨ, ਮਾਣ ਸਕਦੇ ਹਨ। ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਉਹ ਆਪਣੇ ਆਪ ਨੂੰ ਸੁਰ ਕਰਕੇ, ਇਨਟਿਊਨ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾਉਂਦੇ ਹਨ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਵੀ ਉਹ ਅਭੋਲ ਆਪੋ ਆਪਣੇ ਨਾਲ ਲਿਖੇ ਧਰਮ ਨੂੰ ਕਮਾ ਰਹੀਆਂ ਹਨ, ਪਰ ਸ਼੍ਰੋਮਣੀ ਇਨਸਾਨੀ ਜੂਨ ਇਹ ਆਪਣੀ ਤੀਖਣ ਬੁੱਧੀ ਦੇ ਹੁੰਦਿਆਂ ਆਪਣੇ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ ਜਾਣਨ ਤੋਂ ਅਸਮਰਥ ਹੈ। ਕਿਉਂ? ਕਿਉਂਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੇ ਦੇ ਅਧੀਨ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ, ਉਹਦੇ ਤੋਂ ਅਸ਼ਰਧਕ ਹੋ ਕੇ ਬੇਮੁੱਖ ਹੋ ਜਾਂਦਾ ਹੈ। ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਉਹ ਪ੍ਰੀਤ ਡੋਰੀ ਤੋਂ ਟੁੱਟ ਕੇ ਅੰਤਰਮੁਖੀ ਹੋਣ ਦੀ ਥਾਂ ਬਾਹਰਮੁਖੀ ਹੋ ਜਾਂਦਾ ਹੈ।
ਜਨਮਾਂ ਜਨਮਾਂ ਤੋਂ ਇਸ ਬਾਰਮੁਖੀ ਮਾਦੀ ਦੁਨੀਆਂ 'ਚ ਵਿਚਰਦਿਆਂ ਇਨਸਾਨ ਦੀ ਬੁੱਧੀ ਵੀ ਮੋਟੀ ਅਤੇ ਦ੍ਰਿਸ਼ਟਮਾਨ ਬਿਰਤੀ ਵਾਲੀ ਹੋ ਗਈ ਹੈ। ਇਹਦੇ ਕਰਕੇ ਕਿਸੇ ਉਚੇਰੇ ਸੂਖਮ ਕੋਮਲ ਗੁਪਤ ਅਦ੍ਰਿਸ਼ਟ ਆਤਮਿਕ ਖਿਆਲ ਵਲਵਲੇ ਭਾਵਨਾਵਾਂ ਸ਼ਰਧਾ ਪ੍ਰੇਮ ਸਵੈਪਨਾ ਜੋਤ ਸਰੂਪ ਹੁਕਮ ਸ਼ਬਦ ਨਾਮ ਜਾਂ ਇਲਾਹੀ ਧਰਮ ਨੂੰ ਸਮਝਣ ਬੁੱਝਣ ਤੋਂ ਅਸਮਰਥ ਹੈ। ਜਦੋਂ ਸਾਡਾ ਮਨ ਮੋਹ ਮਾਇਆ ਨਾਲ ਲੱਥ ਪੱਥ ਹੋ ਕੇ ਕਾਲਾ ਸਿਆਹ ਹੋ ਜਾਂਦਾ ਹੈ ਤਾਂ ਫਿਰ ਅਸੀਂ ਅੰਤਰ ਆਤਮੇ ਨਾਲ ਲਿਖੇ ਧਰਮ ਤੋਂ ਬਿਲਕੁਲ ਅਣਜਾਣ ਅਤੇ ਬੇਮੁੱਖ ਹੋ ਜਾਂਦੇ ਹਾਂ। ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਮਾਇਕੀ ਔਗਣਾਂ ਦੇ ਅਧੀਨ ਭੈੜੇ ਕਰਮ ਕਰਦੇ ਪਾਪ ਕਮਾਉਂਦੇ ਹਾਂ ਅਤੇ ਫਿਰ ਉਹਨਾਂ ਪਾਪਾਂ ਦੇ ਨਤੀਜੇ ਭੁਗਤਦੇ ਹਾਂ। ਇਹੋ ਜਿਹੇ ਮਨੂਰ ਮਨ ਉੱਤੇ ਛੇਤੀ ਕਿਸੇ ਬਾਹਰਲੇ ਕਰਮ ਧਰਮ ਦੇ ਪ੍ਰਚਾਰ ਦਾ ਵੀ ਅਸਰ ਨਹੀਂ ਹੁੰਦਾ। ਜੀਵ ਮਨਮੁੱਖ ਸਾਕਤ ਬਣ ਕੇ ਕਰਮਬੱਧ ਹੋ ਜਾਂਦਾ ਹੈ, ਜਮਾਂ ਦੇ ਵੱਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚਗੇਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸੈਤਾਨ ਬੰਝਾਇਆ ਸੇ ਕਿਤ ਫੇਰੇ ਚਿੱਤ। ਮਨਮੁੱਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਐ ਕਿਰਤ ਫਿਰਾਏ। ਮਨਮੁੱਖ ਮਨ ਨਾ ਭਿੱਜਈ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਐ ਅੰਦਰ ਵਿਸ ਨਿਕੋ। ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਾਂ ਸਾਕਤ ਪੈ ਹਰ ਗੁਣ ਗਾਏ ਕਊਆ ਕਹਾਂ ਕਪੂਰ ਚਰਾਏ ਕਹਿ ਬਿਸਿਅਰ ਕੋ ਦੁੱਧ ਪਿਆਏ। ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ। ਸੋ ਇਹਦੇ ਤੋਂ ਸਿੱਧ ਹੋਇਆ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਆਪਣੇ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਅਤੇ ਉਹਦੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ, ਭਰਮ ਭੁਲਾਵੇ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾਉਂਦਾ ਹੈ। ਸਰਬ ਜਨਮ ਭਰਮੀ ਭਰਮ ਖੋਇਓ ਨੈ ਅਸਥਿਰ ਮਤ ਪਾਈ ਵਿਖਿਆ ਸਖਤ ਰਹੋ ਨਿਸਬਸ ਨੈ ਛੁੱਟੀ ਅਧਮਾਈ। ਮਾਇਆ ਲਾਗੀ ਭਰਮ ਭੁਲਾਣੀ ਮਿਲ ਮਾਇਆ ਸੁਰਤ ਗਵਾਈ। ਸੋ ਇਹਨਾਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਫਿਰ ਸਾਨੂੰ ਕੁਝ ਉਦਾਹਰਣ ਦਿੱਤੇ ਹਨ। ਕਹਿੰਦੇ ਜੇਕਰ ਕੁਝ ਸੂਈਆਂ ਫਰਸ਼ 'ਤੇ ਰੱਖੀਆਂ ਜਾਣ ਉਹਨਾਂ ਦੇ ਉੱਤੋਂ ਦੀ ਮਿਕਨਾਤੀਸ ਮੈਗਨੇਟ ਫੇਰਿਆ ਜਾਏ ਤਾਂ ਸੂਈ ਆਕਰਖਣ ਸ਼ਕਤੀ ਦੁਆਰਾ ਕੋਈ ਤਾਂ ਮਿਕਨਾਤੀਸ ਦੇ ਟੁਕੜੇ ਨਾਲ ਚਿੰਬੜ ਜਾਏਗੀ, ਕੋਈ ਲਮਕ ਪਏਗੀ, ਕੋਈ ਉੱਤੇ ਉੱਠ ਕੇ ਫੇਰ ਡਿੱਗ ਪਏਗੀ, ਕੋਈ ਥੱਲੇ ਪਈ ਹਿੱਲੀ ਜਾਏਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਅਤੇ ਕੋਈ ਬਿਲਕੁਲ ਨਹੀਂ ਹਿੱਲੇਗੀ। ਹੁਣ ਮੈਗਨੇਟ ਇੱਕੋ ਹੈ, ਉਹਦੀ ਆਕਰਖਣ ਸ਼ਕਤੀ ਵੀ ਇੱਕ ਹੈ, ਪਰ ਸੂਈਆਂ ਆਪੋ ਆਪਣੀ ਮੈਲ ਜਾਂ ਜੰਗ ਦੇ ਅਨੁਸਾਰ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥ ਫੱਥ ਹੈ ਉਹਦੇ ਉੱਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ, ਬਾਕੀ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਉਹਦੀ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੋ ਜਾਂਦੀ ਹੈ, ਉਹਦੇ ਉੱਤੇ ਮਿਕਨਾਤੀਸ ਦੀ ਆਕਰਖਣ ਸ਼ਕਤੀ ਕੰਮ ਨਹੀਂ ਕਰਦੀ। ਉਹ ਆਪ ਤਾਂ ਜੰਗ ਨਾਲ ਖਾਧੀ ਜਾਂਦੀ ਹੈ, ਆਪਣੀ ਕੁਸੰਗਤ ਨਾਲ ਬਾਕੀ ਸੂਈਆਂ ਨੂੰ ਵੀ ਆਪਣੀ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਹੁਣ ਸੂਈਆਂ ਦਾ ਇਹ ਉਦਾਹਰਣ ਇਨਸਾਨ ਉੱਤੇ ਵੀ ਹੂਬਹੂ ਟੁੱਕਦਾ ਹੈ। ਸਾਡੇ ਮਨ ਉੱਤੇ ਜਿੰਨੀ ਮਾਇਕੀ ਮੈਲ ਦਾ ਜੰਗ ਲੱਗਿਆ ਹੋਇਆ ਹੈ ਉਸੇ ਅਨੁਸਾਰ ਅਸੀਂ ਇਲਾਹੀ ਬਰਕਤਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ। ਮੈਲ ਲਾਗੀ ਮਨ ਮੈਲਿਆਂ ਕਿੰਨੇ ਅੰਮ੍ਰਿਤ ਪੀਆ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ। ਮਨ ਮੈਲਾ ਹੈ ਦੂਜੇ ਪਾਏ। ਸੋ ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਕਮਾਉਂਦਾ ਹੈ ਅਪਣਾਉਂਦਾ ਹੈ, ਪਰ ਇਹਦੀ ਇਹਦੇ ਮੰਤਵ ਭਾਵਨਾ ਅਤੇ ਮੰਜ਼ਿਲ ਦੀ ਬਾਬਤ ਆਮ ਤੌਰ 'ਤੇ ਬਹੁਤ ਘੱਟ ਅਤੇ ਕਈ ਵਾਰੀ ਤਾਂ ਲੋਕਾਂ ਨੂੰ ਉੱਕਾ ਹੀ ਗਿਆਨ ਸਮਝ ਨਹੀਂ ਹੁੰਦੀ। ਜੇ ਹੁੰਦਾ ਵੀ ਹੈ ਤਾਂ ਉਹ ਓਪਰਾ ਜਿਹਾ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉੱਤੋਂ ਉੱਤੋਂ ਅਧੂਰਾ ਫੋਕਾ ਅਪੂਰਨ ਹੁੰਦਾ ਹੈ, ਜਿਸ ਕਰਕੇ ਉਹਦੇ ਧਾਰਮਿਕ ਖਿਆਲ, ਨਿਸ਼ਚੇ, ਕਰਮ ਕਿਰਿਆ ਆਦਿ ਦਾ ਦੂਜਿਆਂ ਦੇ ਨਾਲ ਮਤਭੇਦ ਅਤੇ ਵਾਦ ਵਿਵਾਦ ਬਣਿਆ ਰਹਿੰਦਾ ਹੈ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ। ਅਸੀਂ ਜੋ ਆਪਣਾ ਅੰਤਸ਼ਕਰਨ ਨਾਲ ਲੈ ਕੇ ਆਏ ਹਾਂ, ਸਭ ਦਾ ਭਿੰਨ ਭਿੰਨ ਹੈ, ਜਿਹੜਾ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਜੋ ਪਿੱਛੋਂ ਅੰਤਸ਼ਕਰਨ ਲੈ ਕੇ ਆਏ ਹਾਂ, ਇਹਦੇ ਉੱਤੇ ਇਸ ਜਨਮ ਵਿੱਚ ਪਹਿਲਾਂ ਪੇਟ ਵਿੱਚ ਮਾਂ ਦੇ ਖਿਆਲਾਂ ਅਤੇ ਨਿਸ਼ਚਿਆਂ ਦਾ ਅਸਰ ਹੁੰਦਾ ਹੈ, ਫਿਰ ਘਰ ਦੇ ਮਾਹੌਲ ਦਾ, ਆਂਢ ਗੁਆਂਢ ਦਾ, ਮਿੱਤਰਾਂ ਹਾਣੀਆਂ ਦੀ ਸੰਗਤ ਦਾ, ਸਕੂਲ ਕਾਲਜ ਦੇ ਮਾਹੌਲ ਦਾ, ਵਿੱਦਿਆ ਦਾ, ਵਿਗਿਆਨ ਦਾ, ਸੱਭਿਅਤਾ ਦਾ, ਧਾਰਮਿਕ ਪ੍ਰਚਾਰ ਦਾ, ਇੱਥੋਂ ਤੱਕ ਕਿ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ, ਉਹਦੇ ਆਪਣੇ ਖਿਆਲਾਂ, ਸੋਚਾਂ, ਨਿਸ਼ਚਿਆਂ ਅਤੇ ਕਰਮਾਂ, ਸਭ ਦਾ ਉਹਦੇ ਉੱਤੇ ਅਸਰ ਪੈਂਦਾ ਹੈ। ਇਹ ਅਸਰ ਹਰ ਜੀਵ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸ਼ਰਧਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ, ਦੈਵੀ ਭਾਵਨਾ ਅਨੁਸਾਰ ਅੱਡ ਅੱਡ ਹੁੰਦਾ ਹੈ। ਇਹੀ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਇੱਕੋ ਬਾਣੀ, ਇੱਕੋ ਤਰ੍ਹਾਂ ਦੇ ਕਰਮ ਕਿਰਿਆ ਅਤੇ ਭੇਖ ਕਰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ ਅਤੇ ਸ਼ਰਧਾ ਵੱਖਰੀ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕ ਰੱਬ ਨੂੰ ਮੰਨਦਿਆਂ, ਇੱਕ ਗੁਰੂ ਨੂੰ ਮੰਨਦਿਆਂ, ਇੱਕ ਬਾਣੀ ਪੜ੍ਹਦਿਆਂ, ਇੱਕੋ ਹੀ ਗੁਰਦੁਆਰੇ ਜਾਂਦਿਆਂ, ਇੱਕੋ ਤਰ੍ਹਾਂ ਦੀ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਦੀ ਬਾਬਤ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਬਿਨਾਂ ਹੋਰ ਬਾਣੀਆਂ ਵੀ ਪੜ੍ਹ ਲੈਂਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਜ਼ਰੂਰੀ ਨਹੀਂ ਸਮਝਦੇ, ਕੋਈ ਬਾਣੀ ਦੇ ਭਾਵ ਅਰਥ ਕਰਦੇ ਹਨ, ਕੋਈ ਅਨੁਭਵੀ ਭਾਵ ਅਰਥ ਖੋਜਦੇ ਹਨ, ਕੋਈ ਸ਼ੁੱਧ ਬਾਣੀ ਪੜ੍ਹਨ ਨੂੰ ਅਹਿਮੀਅਤ ਦਿੰਦੇ ਹਨ, ਕੋਈ ਬਾਣੀ ਦਾ ਪਾਠ ਸਿਮਰਨ ਸਮਝੀ ਬੈਠੇ ਹਨ, ਕੋਈ ਸਿਮਰਨ ਨੂੰ ਐਵੇਂ ਬੱਕਰੀ ਵਾਂਗੂ ਮੂੰਹ ਮਾਰਨਾ ਕਹਿੰਦੇ ਹਨ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਕੇ ਉੱਥੇ ਹੀ ਵਾਕ ਲੈ ਲੈਣ ਨੂੰ ਪੂਰੀ ਸਿੱਖੀ ਸਮਝੀ ਬੈਠੇ ਹਨ, ਕੋਈ ਗਿਆਨ ਘੋਟ ਕੇ ਭਲੇ ਭਲੇਰੇ ਬਣਦੇ ਹਨ, ਕਿਸੇ ਦਾ ਧਾਰਮਿਕ ਵਾਦ ਵਿਵਾਦ ਕਰਨਾ ਹੀ ਸ਼ੁਗਲ ਹੁੰਦਾ ਹੈ, ਕੋਈ ਬਾਹਰਲੀਆਂ ਸੁੱਚਮ ਉੱਤੇ ਹੀ ਜ਼ੋਰ ਦਿੰਦਾ ਹੈ। ਹੁਣ ਇਸ ਤੋਂ ਸਿੱਧ ਹੈ ਕਿ ਆਮ ਇਨਸਾਨਾਂ ਵਿੱਚ ਨਹੀਂ, ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚੇ, ਸ਼ਰਧਾ ਭਾਵਨੀ ਵਿੱਚ ਵੀ ਬੜਾ ਅੰਤਰ ਹੁੰਦਾ ਹੈ। ਇਹ ਅੰਤਰ ਕਿਉਂ ਹੈ? ਸਾਡੇ ਪਿਛਲੇ ਜਨਮ ਤੋਂ ਪ੍ਰਾਪਤ ਅੰਤਸ਼ਕਰਨ, ਇਸ ਜਨਮ ਦੇ ਵਾਤਾਵਰਣ ਅਤੇ ਸਾਡੀ ਸੰਗਤ ਅਨੁਸਾਰ। ਇਹ ਮਾਇਕੀ ਫੈਲਾਓ ਅਤੇ ਖਿੰਡਾਓ ਇਹ ਇਨਸਾਨ ਨੂੰ ਉਹਦੇ ਮਰਕਜ਼ ਤੋਂ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲੈ ਜਾਂਦੇ ਹਨ। ਭਿੰਨਤਾ ਇੰਨੀ ਵੱਧਦੀ ਜਾਂਦੀ ਹੈ ਕਿ ਇਹਦੇ ਨਾਲ ਆਪਸ ਵਿੱਚ ਈਰਖਾ, ਦਵੈਤ, ਦੂਜਾ ਭਾਓ, ਵਖਰੇਵੇਂ, ਭਿੰਨ ਭੇਦ, ਅਪਣੱਤ, ਖੁਦਗਰਜ਼ੀ, ਮੈਂ ਮੇਰੀ, ਇਹ ਸਾਰੇ ਮਾਇਕੀ ਭਰਮ ਭੁਲਾਵੇ ਉਪਜਦੇ ਹਨ ਅਤੇ ਇਨਸਾਨੀ ਸਿਆਣਪ ਅਤੇ ਚਤੁਰਾਈ ਦੇ ਨਾਲ ਇਹ ਪਲਦੇ ਹਨ। ਇਹ ਮਨ ਜਲਿਆ ਦੂਜੇ ਦੋਏ, ਇਸ ਦੂਜੇ ਦੋਏ ਤੋਂ ਹੁਣ ਗੁਰਬਾਣੀ ਅਨੁਸਾਰ ਆਤਮਿਕ ਧਰਮ ਦੇ ਵੱਲ ਅਸੀਂ ਕਿਵੇਂ ਮੁੜਨਾ ਹੈ? ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼, ਆਪਣੇ ਅਸਲੇ, ਆਪਣੇ ਸੋਮੇ, ਆਪਣੇ ਮੂਲ ਇੱਕ ਓਮਕਾਰ ਅਰਥਾਤ ਅਕਾਲ ਪੁਰਖ ਵੱਲ ਰੁੱਖ ਕਰਨਾ ਪਏਗਾ। ਹੁਣ ਅਸੀਂ ਮਾਇਆ ਦੇ ਅਧੀਨ, ਦੂਜੇ ਦੋਏ ਦੇ ਅਧੀਨ ਮਾਇਕੀ ਔਗਣਾਂ ਵਿੱਚ ਵਿਚਰਦੇ ਹਾਂ, ਦਵੈਤ ਵਿੱਚ ਵਿਚਰਦੇ ਹਾਂ, ਲੇਕਿਨ ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਸਾਨੂੰ ਆਪਣੇ ਮਰਕਜ਼, ਅਸਲੇ, ਸੋਮੇ, ਮੂਲ ਇੱਕ ਓਮਕਾਰ ਵੱਲ ਰੁੱਖ ਕਰਨਾ ਪਏਗਾ। ਆਪਣੇ ਮਨ ਦੇ ਖਿਆਲਾਂ, ਆਪਣੀਆਂ ਸਿਆਣਪਾਂ, ਨਿਸ਼ਚਿਆਂ ਭਾਵਨਾਵਾਂ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਏਕੇ ਅਰਥਾਤ ਇੱਕ ਓਮਕਾਰ ਵੱਲ ਪ੍ਰੇਰਨ, ਇੱਧਰ ਮੁੜਨ, ਅਭਿਆਸ ਕਰਨ, ਸਿਮਰਨ ਕਰਨ ਅਤੇ ਧਿਆਉਣ ਦੀ ਘਾਲਣਾ ਨੂੰ ਧਰਮ ਕਿਹਾ ਗਿਆ ਹੈ। ਬਾਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ, ਵਾਈਬ੍ਰੇਸ਼ਨਸ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਅਸੀਂ ਸਿਮਰਨ ਕਰਨਾ ਹੈ ਅਤੇ ਆਪਣੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ ਜੀਵਨ ਰੋਂ ਪ੍ਰੇਮ ਪ੍ਰਕਾਸ਼ ਸ਼ਬਦ ਹੁਕਮ ਨਾਮ ਨੂੰ ਪਰਸਣਾ ਹੈ, ਛੂਹਣਾ ਹੈ, ਜਗਾਉਣਾ ਹੈ, ਉਹਨੂੰ ਬੁੱਝਣਾ ਸਿੱਝਣਾ ਪਹਿਚਾਨਣਾ ਅਤੇ ਮਾਨਣਾ ਹੈ। ਇਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਜਦੋਂ ਤੱਕ ਇਨਸਾਨ ਇਸ ਨਾਲ ਲਿਖੇ ਆਤਮਿਕ ਧਰਮ ਨੂੰ ਨਹੀਂ ਪਛਾਣਦਾ, ਉਹ ਇਲਾਹੀ ਪ੍ਰੀਤ ਡੋਰੀ ਵਿੱਚ ਪਰੋਇਆ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਵਿੱਚ ਸੁਰ ਨਹੀਂ ਹੁੰਦਾ, ਇਨਟਿਊਨ ਨਹੀਂ ਹੁੰਦਾ, ਤਦੋਂ ਤੱਕ ਉਹ ਦੂਜੇ ਭਾਉ ਵੱਖਰੇਵੇਂ ਭਿੰਨਤਾ ਮਾਇਕੀ ਭਰਮ ਭੁਲਾਵੇ ਜਾਂ ਹੋਮੇ ਤੋਂ ਉਪਜੇ ਭਿਆਨਕ ਔਗਣਾ ਈਰਖਾ ਦਵੈਤ ਨਫ਼ਰਤ ਖੁਦਗਰਜ਼ੀ ਲੜਾਈਆਂ ਝਗੜੇ ਜ਼ੁਲਮ ਵਿੱਚ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਉਦਾਹਰਣ ਲਈ, ਜਦ ਸਾਡਾ ਹੱਥ ਕਿਤੇ ਬਿਜਲੀ ਦੀ ਜਿਉਂਦੀ ਤਾਰ ਨੂੰ ਛੂਹ ਜਾਂਦਾ ਹੈ, ਸਾਨੂੰ ਇੱਕ ਝਟਕਾ ਇੱਕ ਸ਼ੌਕ ਲੱਗਦਾ ਹੈ, ਸਰੀਰ ਵਿੱਚ ਜ਼ਬਰਦਸਤ ਝਰਨਾਹਟ ਹੁੰਦੀ ਹੈ, ਕਿਉਂਕਿ ਸਾਡਾ ਸਰੀਰ ਬਿਜਲੀ ਦੀ ਉਸ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ, ਕਈ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਇਹ ਬਿਜਲੀ ਦੀ ਛੋਹ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਹਨੂੰ ਬਿਜਲੀ ਦੀ ਛੋਹ ਦਾ ਕਿਤੇ ਨਿੱਜੀ ਤਜਰਬਾ ਹੋਇਆ ਹੋਵੇ, ਬਾਕੀ ਤਾਂ ਐਵੇਂ ਮਨੋਕਲਪਤ ਖਿਆਲੀ ਅੰਦਾਜ਼ੇ ਹੀ ਲਾ ਸਕਦੇ ਹਨ। ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਜੋਤ ਇਲਾਹੀ ਜੀਵਨ ਰੋਂ ਸ਼ਬਦ ਜੋਤ ਪ੍ਰਕਾਸ਼ ਹੁਕਮ ਨਾਮ ਇਹ ਰਵ ਰਿਹਾ ਭਰਪੂਰ ਹੈ, ਸਾਨੂੰ ਉਹਦੀ ਸੋਝੀ ਨਹੀਂ, ਇਹਦੀ ਛੋਹ ਦਾ ਨਿੱਜੀ ਤਜਰਬਾ ਨਹੀਂ, ਇਹਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਸੀਜਿਆ ਪਹਿਚਾਣਿਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਿਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਗਿਆਨ ਵਿੱਚ ਸੰਤੁਸ਼ਟ ਹੋ ਕੇ ਭਲੇ ਭਲੇਰੇ ਅਤੇ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ, ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਕਥਨੀ ਬਦਨੀ ਕਰਤਾ ਫਿਰੇ, ਹੁਕਮੇ ਮੂਲ ਨਾ ਬੁੱਝਈ ਅੰਧਾ ਕੱਚ ਨਿਕੱਚ। ਸੋ ਇਹ ਅੰਤਰ ਆਤਮੇ ਆਤਮਿਕ ਬਿਜਲੀ ਜਾਂ ਨਾਮ ਦੀ ਛੋ ਇਹਦੇ ਗੱਜਣ ਦੇ ਨਿੱਜੀ ਤਜਰਬੇ ਨੂੰ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਨਣ ਨੂੰ ਹੀ ਨਾਲ ਲਿਖਿਆ ਆਤਮਿਕ ਧਰਮ ਕਮਾਉਣਾ ਕਹਿੰਦੇ ਹਨ। ਇਸ ਇਲਾਈ ਪ੍ਰੀਤ ਡੋਰ ਦੀ ਸਹਿਜ ਚਾਲ ਜਾਂ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਸੁਰ ਹੋਣਾ, ਭਾਣੇ ਵਿੱਚ ਚੱਲਣਾ, ਇਹਨੂੰ ਕਮਾਉਣਾ, ਇਹ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਿਕ ਸਰਬੱਗ ਇਲਾਹੀ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਰਬਮ ਸਰਬ ਸ਼ਬਦਮ ਏਕ ਸ਼ਬਦਮ ਜੇ ਕੋ ਜਾਣੇ ਪਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਰਾਂ ਦੇ ਜੋ ਪੰਜਾਬੀ ਵਿੱਚ ਲਿਖੇ ਹੋਏ ਗੁਰਬਾਣੀ ਵਿਚਾਰ ਦੇ 132 ਲੇਖ ਹਨ, ਉਹਨਾਂ ਦੇ ਵਿੱਚੋਂ 49 ਨੰਬਰ ਲੇਖ ਧਰਮ ਜਾਂ ਮਜ਼ਹਬ ਭਾਗ ਚੌਥਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਭਾਗ ਅਤੇ ਹੋਰ ਅੱਡ ਅੱਡ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਇਹ 132 ਲਿਖਤਾਂ ਪੰਜਾਬੀ ਵਿੱਚ, ਇਹਨਾਂ ਦਾ ਤਰਜਮਾ ਹਿੰਦੀ ਵਿੱਚ ਅਤੇ 5 ਲਿਖਤਾਂ ਅੰਗਰੇਜ਼ੀ ਵਿੱਚ ਮਿਲਦੀਆਂ ਹਨ। ਇਹ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।